ਤਲਵੰਡੀ ਤੋਂ ਸੁਲਤਾਨਪੁਰ ਨੂੰ ਚੱਲਣ ਲੱਗੇ ਹਨ ਅਤੇ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਗਿਆ ਅਤੇ ਰਾਏ ਬੁਲਾਰ ਕਹਿੰਦਾ ਦੱਸੋ ਮਹਿਤਾ ਜੀ ਕਹਿੰਦੇ ਜੀ ਸੁਲਤਾਨਪੁਰ ਚੱਲੇ ਹਾਂ ਨਾਨਕ ਜੀ ਦੀ ਸਗਾਈ ਕਰਨੀ ਹੈ ਰਾਏ ਬੁਲਾਰ ਕਹਿੰਦਾ ਮੈਂ ਤਾਂ ਧਿਆਨ ਰੱਖੀ ਅੱਗੋਂ ਨਾਨਕ ਆਏ ਕਹਿੰਦਾ ਜੀ ਪਤਾ ਮੈਨੂੰ ਮੈਂ ਆਪਣੇ ਹੀ ਪੁੱਤ ਕੋਲ ਚੱਲਿਆ ਕਹਿੰਦਾ ਤੂੰ ਉਸਨੂੰ ਪੁੱਤ ਹੀ ਸਮਝਦਾ ਰਿਹਾ ਤੈਨੂੰ ਨਹੀਂ ਸਮਝ ਆਏ ਤੂੰ ਫਿਰ ਕਿਤੇ ਪੁੱਤ ਸਮਝ ਕੇ ਅਤੇ ਪਹਿਲਾਂ ਵਰਗੇ ਬਚਨ ਨਾ ਬੋਲੀ ਕੰਮ ਖਰਾਬ ਨਾ ਕਰ ਲੈ ਕਹਿੰਦੇ ਨੇ ਰਾਏ ਬੁਲਾਰ ਸਾਹਿਬ ਆਸ਼ੀਰਵਾਦ ਦਿਓ ਤੁਸੀਂ ਕਿ ਸਭ ਸ਼ੁੱਧ ਹੋਵੇ ਕਹਿੰਦੇ ਜਾ ਖੁਦਾ ਤੇਰੀ ਲਾਜ ਰੱਖੇਗਾ ਪਰ ਨਾਨਕ ਨੂੰ ਕੁਛ ਮੰਦਾ ਨਾ ਬੋਲੀ ਅਤੇ ਮੇਰੇ ਵੱਲੋਂ ਉਹਦੇ ਚਰਨਾਂ ਨੂੰ ਛੂਹੀ ਅਤੇ ਬੰਦਗੀ ਕਰੀ ਅਤੇ ਗਲ ਵਿੱਚ ਲੈਣੀ ਮੇਰੇ ਵੱਲੋਂ ਸੁਲਤਾਨਪੁਰ ਤੋਂ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਮਹਾਰਾਜ ਜੀ ਹੁਣਾਂ ਦੇ ਨਾਨਾ ਜੀ ਨਾਨੀ ਜੀ ਮਾਮਾ ਜੀ ਅਤੇ ਇਸ ਪਰਿਵਾਰ ਦਾ ਪੰਡਿਤ ਅਤੇ ਇਸ ਪਰਿਵਾਰ ਦਾ ਮਰਾਸੀ ਮਰਦਾਨਾ ਅਤੇ ਨਾਲ ਚਾਰ ਨੌਕਰ ਸਮਾਨ ਚੁੱਕ ਕੇ ਇਹ 12 ਪੁਰਾਣੇ ਸੁਲਤਾਨਪੁਰ ਤੋਂ ਵਾਹਿਗੁਰੂ ਤਲਵੰਡੀ ਤੋਂ ਸੁਲਤਾਨਪੁਰ ਨੂੰ ਚੱਲ ਪਏ ਛੱਕੜੇ 'ਤੇ ਚਾਰ ਦਿਨ ਰਸਤੇ ਵਿੱਚ ਲੱਗੇ ਅਤੇ ਇਹ ਸਿੱਧੇ ਭਾਈ ਅਜੈ ਰਾਮ ਜੀ ਦੇ ਘਰ ਗਏ ਮਹਾਰਾਜ ਜੀ ਅਤੇ ਭਾਈ ਬਾਲਾ ਜੀ ਅਲੱਗ ਰਹਿੰਦੇ ਸਨ ਇਹਨਾਂ ਨੂੰ ਨਵਾਬ ਨੇ ਰਹਿਣ ਲਈ ਕੁਆਟਰ ਦਿੱਤੇ ਹੋਏ ਸਨ ਪਤਾ ਲੱਗਾ ਕਿ ਤਲਵੰਡੀ ਤੋਂ ਮਾਤਾ ਪਿਤਾ ਅਤੇ ਮਾਝੇ ਤੋਂ ਨਾਨਕੇ ਆਏ ਹਨ ਮਹਾਰਾਜ ਜੀ ਬਾਲੇ ਜੀ ਨੂੰ ਨਾਲ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਆਏ ਅਤੇ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਚਰਨੀ ਪੈ ਉਹਨਾਂ ਮਹਿਤਾ ਕਾਲੂ ਨੇ ਪਿਆਰ ਕੀਤਾ ਫਿਰ ਮਾਤਾ ਤ੍ਰਿਪਤਾ ਜੀ ਦੇ ਚਰਨੀ ਪੈ ਉਹਨਾਂ ਨੇ ਬਹੁਤ ਪਿਆਰ ਕੀਤਾ ਗਲ 'ਚ ਲਿਆ ਫਿਰ ਨਾਨਾ ਰਾਮਚੰਦ ਜੀ ਦੇ ਚਰਨੀ ਪੈ ਅਤੇ ਨਾਨਾ ਜੀ ਨੇ ਗਲ 'ਚ ਲੈ ਲਿਆ ਅਤੇ ਛੱਡਣੀ ਨਾ ਨਾਨੀ ਕਹਿੰਦੀ ਛੱਡੋ ਵੀ ਮੈਂ ਵੀ ਪਿਆਰ ਦੇਣਾ ਉਹ ਕਹਿੰਦੇ ਮੈਂ ਇਹਦੇ ਸਿਰ ਤੋਂ 20 ਰੁਪਏ ਵਾਰਨੇ ਹਾਂ ਉਹਨਾਂ ਦਿਨਾਂ ਵਿੱਚ 20 ਰੁਪਏ ਬਹੁਤ ਵੱਡੀ ਰਕਮ ਸੀ ਅਤੇ ਬੇਬੇ ਨਾਨਕੀ ਕਹਿੰਦੀ ਕਿ ਵਾਰੋ ਫਿਰ ਕਹਿੰਦੇ ਦੇਣਾ ਇੱਥੇ ਦੇਈਏ ਕਿਨੂੰ ਕੋਈ ਨਾ ਲਾਗੀ ਹੈ ਨਾ ਮੰਗਤਾ ਹੈ ਬੇਬੇ ਨਾਨਕੀ ਨੇ ਤੁਲਸਾ ਨੂੰ ਭੇਜਿਆ ਕਿ ਜਾ ਬਾਹਰ ਮੰਗਤੇ ਹੋਣੇ ਉਹਨਾਂ ਨੂੰ ਬੁਲਾ ਲਿਆ ਮੰਗਤਿਆਂ ਨੂੰ ਬੁਲਾ ਲਿਆ 20 ਰੁਪਏ ਨਾਨਾ ਜੀ ਨੇ ਮਹਾਰਾਜ ਜੀ ਹੁਣਾਂ ਦੇ ਸੀਸ ਤੋਂ ਵਾਰੇ 10 ਰੁਪਏ ਨਾਨੀ ਨੇ ਅਤੇ 5 ਰੁਪਏ ਕਿਸ਼ਨ ਚੰਦ ਮਾਮਾ ਜੀ ਖੁਸ਼ੀਆਂ ਕੀਤੀਆਂ। ਮਹਾਰਾਜ ਜੀ ਥੋੜ੍ਹੀ ਦੇਰ ਠਹਿਰ ਕੇ ਉੱਥੇ ਠਹਿਰੇ। ਮਹਿਤਾ ਜੀ ਨੂੰ ਪੁੱਛਿਆ, ਕਹਿੰਦੇ ਪਿਤਾ ਜੀ ਰਾਏ ਬੁਲਾਰ ਠੀਕ ਹੈ, ਤਲਵੰਡੀ ਸੁਖੀ ਵੱਸਦੀ ਹੈ? ਮਹਿਤਾ ਕਹਿੰਦਾ, ਨਾਨਕ ਮੈਨੂੰ ਭੁੱਲ ਹੀ ਗਿਆ ਸੀ, ਰਾਏ ਬੁਲਾਰ ਤੇਰੇ ਪੈਰਾਂ 'ਤੇ ਹੱਥ ਲਾਉਣਾ ਕਹਿੰਦਾ ਸੀ, ਅਤੇ ਨਾਲੇ ਕਹਿੰਦਾ ਸੀ ਮੇਰੇ ਵੱਲੋਂ ਬੰਦਗੀ ਕਰਿਓ। ਕੁਛ ਦੇਰ ਮਹਾਰਾਜ ਜੀ ਠਹਿਰੇ, ਫਿਰ ਬਾਲਾ ਜੀ ਨੂੰ ਲੈ ਕੇ ਆਪਣੇ ਮਕਾਨ 'ਚ ਆ ਗਏ। ਉੱਥੋਂ ਅਗਲੇ ਦਿਨ ਮਹਿਤਾ ਕਾਲੂ ਜੀ, ਇਹਨਾਂ ਦੇ ਨਾਲ ਮਹਿਤਾ ਕਾਲੂ ਜੀ ਦਾ ਭਰਾ ਲਾਲੂ ਜੀ ਵੀ ਤਲਵੰਡੀ ਤੋਂ ਨਾਲ ਆਇਆ ਹੈ। ਸੁਲਤਾਨਪੁਰ ਤੋਂ ਮਹਿਤਾ ਕਾਲੂ ਜੀ, ਲਾਲੂ ਜੀ, ਭਾਈ ਅਜੈ ਰਾਮ ਜੀ, ਨਾਨਾ ਰਾਮ ਚੰਦ ਜੀ, ਮਾਮਾ ਕਿਸ਼ਨ ਚੰਦ ਜੀ ਅਤੇ ਭਾਈ ਅਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ, ਇਹ 6 ਪੁਰਾਣੀ ਸੁਲਤਾਨਪੁਰ ਤੋਂ ਪੱਖੋ ਕੇ ਰੰਧਾਵੇ ਜਾਂਦੇ ਹਨ, ਜਿਸ ਨੂੰ ਚੌਕੜ ਖਰਚਣਾ ਉਹਨਾਂ ਦਿਨਾਂ ਵਿੱਚ ਰਸਮ ਕਹਿੰਦੇ ਸਨ। ਚੌਕੜ ਤੋਂ ਭਾਵ ਹੁੰਦਾ ਹੈ 4 ਕੌਡੀਆਂ, ਕਿ ਗਰੀਬੀ ਦਾਵਾ ਦਿਖਾਉਣਾ। ਲੜਕੇ ਵਾਲੇ ਅਧੀਨਗੀ ਹਿੱਤ ਜਾਂਦੇ ਸਨ ਕਿ 4 ਕੌਡੀਆਂ ਅਸੀਂ ਲਾਗੀਆਂ ਨੂੰ ਪਿਆਰ ਦੇਣ ਆਏ ਹਾਂ। ਪੱਖੋ ਕੇ ਰੰਧਾਵੇ ਦੇ ਪਟਵਾਰੀ ਮੂਲ ਚੰਦ, ਇਹਨਾਂ ਦਾ ਘਰ ਬਟਾਲੇ ਸੀ। ਇਹ ਸਾਰੇ ਪ੍ਰਾਣੀ ਬਟਾਲੇ ਗਏ ਅਤੇ ਨਾਲ ਨਿੱਧਾ ਬ੍ਰਾਹਮਣ ਨੂੰ ਲੈ ਕੇ ਗਏ। ਨਿੱਧੇ ਬ੍ਰਾਹਮਣ ਨੂੰ ਪਹਿਲਾਂ ਭੇਜ ਦਿੱਤਾ ਕਿ ਜਾ ਕੇ ਮੂਲ ਚੰਦ ਨੂੰ ਆਖ ਕਿ ਅਸੀਂ ਸਾਰੇ ਆਏ ਹਾਂ। ਬ੍ਰਾਹਮਣ ਨੇ ਜਾ ਕੇ ਦੱਸਿਆ, ਮੂਲ ਚੰਦ ਨੇ ਸਾਰੀ ਤਿਆਰੀ ਕੀਤੀ ਹੋਈ ਸੀ। ਜੋ ਰਸਮ ਰੋ ਰੀਤ ਸੀ ਉਹ ਕੀਤੀ। ਦੋਵੇਂ ਪਰਿਵਾਰ ਬਹੁਤ ਖੁਸ਼ ਹੋਏ ਇੱਕ ਦੂਸਰੇ ਨੂੰ ਮਿਲ ਕੇ। ਇੱਕ ਰਾਤ ਉੱਥੇ ਰਹੇ ਅਤੇ ਫਿਰ ਵਾਪਸ ਸੁਲਤਾਨਪੁਰ ਨੂੰ ਆ ਗਏ। ਸੁਲਤਾਨਪੁਰ ਜਦੋਂ ਆਏ ਤਾਂ ਇੱਥੇ ਬੇਬੇ ਨਾਨਕੀ ਜੀ ਬਹੁਤ ਖੁਸ਼ੀਆਂ ਮਨਾ ਰਹੇ ਹਨ। ਵਿਆਹ ਹੀ ਰਚਿਆ ਹੋਇਆ ਹੈ, ਪਰ ਨਾਨਕ ਜੀ ਇੱਥੇ ਹੈ ਨਹੀਂ ਅਤੇ ਸੁਨਾ ਭੇਜਿਆ ਤੁਲਸਨ ਦਾਸੀ ਕੋਲ ਕਿ ਜਾ ਨਾਨਕ ਜੀ ਨੂੰ ਆਖ ਕਿ ਇੱਥੇ ਆਉਣ। ਤੁਲਸਾਂ ਗਈ। ਮਹਾਰਾਜ ਜੀ ਕਹਿੰਦੇ, ਤੁਲਸਾਂ ਤੂੰ ਕਿਉਂ ਆਏ ਹੈ? ਕਹਿੰਦੀ, ਠਾਕਰ ਜੀ ਉਹ ਸਾਰੇ ਸ਼ਗਨ ਪਾ ਕੇ ਆ ਗਏ ਹਨ ਅਤੇ ਬੇਬੇ ਨਾਨਕੀ ਜੀ ਨੇ ਤੁਹਾਨੂੰ ਬੁਲਾਇਆ ਹੈ, ਕਹਿੰਦੇ ਆ ਕੇ ਦਰਸ਼ਨ ਦੇ ਜਾਓ। ਮਹਾਰਾਜ ਜੀ ਬਾਲੇ ਨੂੰ ਕਹਿੰਦੇ, ਭਾਈ ਬਾਲੇ ਆਪਾਂ ਨੂੰ ਜਾਣਾ ਚਾਹੀਦਾ ਹੈ? ਅਸੀਂ ਤਾਂ ਕਹਿੰਦੇ ਹਾਂ ਆਪਾਂ ਇੱਥੇ ਹੀ ਠੀਕ ਹਾਂ। ਆਉਂਦੇ ਹਨ ਹੋਰ ਪ੍ਰਾਣੀ, ਆਪਾਂ ਕਿਸੇ ਕੋਲੋਂ ਪਰਮੇਸ਼ਰ ਜੀ ਦੀ ਬਾਤ ਸੁਣਦੇ ਹਾਂ, ਕਿਸੇ ਨੂੰ ਸੁਣਾਉਂਦੇ ਹਾਂ। ਭਾਈ ਬਾਲਾ ਕਹਿੰਦਾ, ਜੀ ਉਹ ਸਾਰੇ ਆਏ ਹਨ ਤਲਵੰਡੀ ਤੋਂ ਵੀ, ਮਾਝੇ ਤੋਂ ਵੀ, ਅਤੇ ਤੁਹਾਨੂੰ ਜਾਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ, ਚੱਲ ਫਿਰ, ਪਰ ਛੇਤੀ ਆ ਜਾਣਾ ਹੈ। ਭਾਈ ਅਜੈ ਰਾਮ ਜੀ ਦੇ ਘਰ ਗਏ, ਉੱਥੇ ਬਹੁਤ ਗਹਿਮਾ ਗਹਿਮ ਹੈ, ਵਧਾਈਆਂ ਮਿਲ ਰਹੀਆਂ ਹਨ। ਮਹਾਰਾਜ ਜੀ ਹੁਣਾਂ ਦੇ ਚਾਰ ਚੁਫੇਰੇ ਸਾਰੇ ਘੁੰਮ ਰਹੇ। ਨਾਨੀ ਪੁੱਛਦੀ ਬਾਹਮਣ ਨੂੰ ਕਿ ਤੈਨੂੰ ਉਹਨਾਂ ਨੇ ਪੁੱਛਿਆ ਸੀ ਨੀਂਗਰ ਕਿਹੋ ਜਿਹਾ ਹੈ? ਕੋਈ ਕਹਿੰਦਾ ਕਿ ਭਲਾ ਕੰਮ ਹੋਇਆ, ਇਹ ਵੀ ਮਹਿਤੇ ਸਨ ਕਾਲੂ ਜੀ, ਉੱਧਰ ਮੂਲ ਚੰਦ ਜੀ ਵੀ ਮਹਿਤੇ ਹਨ, ਅਤੇ ਬਹੁਤ ਸੋਹਣਾ ਰਿਸ਼ਤਾ ਹੋਇਆ। ਵੱਡਿਆਂ ਦਾ ਵੱਡਿਆਂ ਨਾਲ ਮੱਥਾ ਜੁੜਿਆ, ਅਤੇ ਅਸਾਂ ਹੁਣ ਇਸ ਆਪਣੇ ਨੀਂਗਰ ਦੀ ਸ਼ਾਦੀ ਵੀ ਜਲਦੀ ਕਰ ਦੇਣੀ ਹੈ। ਮਹਾਰਾਜ ਜੀ ਕਹਿੰਦੇ ਉੱਥੇ ਸ਼ਬਦ ਉਚਾਰਿਆ, ਉਹਨਾਂ ਦੀ ਨਾਨੀ ਪਰਾਈ ਜੀ ਬਹੁਤ ਪ੍ਰੇਮ ਕਰਦੀ ਸੀ ਮਹਾਰਾਜ ਜੀ ਹੁਣਾਂ ਨੂੰ, ਨਾਨੀ ਰਾਣੀ, ਨਾਨੀ ਰਾਣੀ ਕਰਕੇ ਸਾਰੇ ਕਹਿੰਦੇ ਸਨ। ਪਰਾਈ ਦਾ ਮਤਲਬ ਵੀ ਰਾਣੀ ਹੁੰਦਾ, ਅਤੇ ਉਹਨਾਂ ਦਾ ਨਾਮ ਹੀ ਪਰਾਈ ਸੀ। ਅਤੇ ਮਹਾਰਾਜ ਜੀ ਕਹਿੰਦੇ ਕਿ ਜੇ ਇੱਥੇ ਕੋਈ ਮਹਿਤਾ ਨਹੀਂ ਹੈ, ਮਹਿਤਾ ਇੱਕ ਹੀ ਹੈ, ਬਹੁਤ ਵੱਡਾ ਹੈ ਉਹ, ਨਾ ਇੱਥੇ ਕੋਈ ਨਿੰਗਰ ਹੈ, ਨਾ ਕੁਛ ਇੱਥੇ ਕਿਸੇ ਦੇ ਮਾਣ ਕਰਨ ਵਾਲਾ ਹੈ ਕੁਛ। ਇੰਨਾ ਮਹਿਤੇ ਪੁਣੇ 'ਤੇ ਜਾਂ ਹੋਰ ਕਿਸੇ ਚੀਜ਼ 'ਤੇ ਮਾਣ ਨਹੀਂ ਕਰਨਾ ਚਾਹੀਦਾ। ਮਾਨ ਤੇ ਇੱਕ ਪਰਮੇਸ਼ਰ ਜੀ ਤੇ ਕਰਨਾ ਚਾਹੀਦਾ ਹੈ। ਤੇ ਸਾਡੀ ਨਾਨੀ ਜੀ ਨੂੰ ਸਾਰੇ ਰਾਣੀ ਆਖਦੇ ਹਨ, ਇਹਨਾਂ ਦਾ ਨਾਮ ਹੀ ਰਾਣੀ ਹੈ। ਪਰ ਪਰਮੇਸ਼ਰ ਜੀ ਉਹਨੂੰ ਪ੍ਰੇਮ ਕਰਦੇ ਜਿਹੜੀ ਸਬਰਾਈ ਹੁੰਦੀ, ਜਿਹੜੀ ਬਹੁਤ ਉੱਤਮ ਰਾਣੀ ਹੁੰਦੀ। ਅਤੇ ਉਹ ਪੁੱਛਦੀ, ਨਾਨੀ ਜੀ ਪੁੱਛਦੀ ਕਿ ਨਾਨਕ ਉਹ ਕਿਸ ਤਰ੍ਹਾਂ ਦੀ ਹੁੰਦੀ ਉੱਤਮ ਰਾਣੀ? ਮਹਾਰਾਜ ਜੀ ਉਹਨਾਂ ਫਿਰ ਇਹ ਸ਼ਬਦ ਉਚਾਰਿਆ ਉੱਥੇ, ਕਹਿੰਦੇ ਤਲੰਗ ਮਹੱਲਾ ਪਹਿਲਾ, ਆਨੜੀਏ ਮਾਨੜਾ ਕਾਏ ਕਰੇ, ਆਪਣੜੇ ਕਰ ਹਰ ਰੰਗੇ ਕੀ ਨਾ ਮਾਣੇ। ਕਿ ਜੋ ਆਪਾਂ ਮਾਣ ਕਰ ਰਹੇ ਹਾਂ ਇਹ ਮਾਣ ਕਰਨ ਵਾਲੇ ਨਹੀਂ ਹਨ। ਆਪਣੇ ਘਰ ਹਰ ਰੰਗੋ ਕੀ ਨਾ ਮਾਣੇ, ਮਾਣ ਤੇ ਇੱਕ ਚੀਜ਼ ਦਾ ਕਰਨਾ ਸੀ ਜੋ ਆਪਣੇ ਘਰ ਰਹਿੰਦਾ ਹੈ ਪਰਮੇਸ਼ੁਰ ਜੀ, ਉਹਦਾ ਪਿਆਰ ਮਾਨਣਾ ਸੀ। ਸੋ ਨੇੜੇ ਧਨ ਕਮਲੀਏ ਬਾਹਰ ਕਿਆ ਟੁੰਡੇ, ਉਹ ਬਹੁਤ ਨੇੜੇ ਹੈ, ਅਤੇ ਆਪਾਂ ਵੀ ਅਤੇ ਸਾਰੀ ਦੁਨੀਆ ਵੀ ਬਾਹਰ ਖੁਸ਼ੀਆਂ ਲੱਭ ਰਹੀ ਹੈ, ਬਾਹਰ ਖੁਸ਼ੀਆਂ ਮਨਾ ਰਹੀ ਹੈ। ਖੁਸ਼ੀ ਤਾਂ ਅੰਦਰ ਕਰਨੀ ਸੀ, ਅੰਦਰ ਮਿਲਣਾ ਸੀ ਕਿਸੇ ਨੂੰ, ਅਤੇ ਉਹਦੇ ਲਈ ਸ਼ਿੰਗਾਰ ਦੁਨੀਆ ਵਾਲੇ ਵੀ ਕਰਦੇ ਹਨ। ਨੇਤਰਾਂ ਵਿੱਚ ਕੋਈ ਸੁਰਮਾ ਪਾਉਂਦੇ ਹਨ, ਪਰਮੇਸ਼ੁਰ ਜੀ ਨੂੰ ਵੀ ਮਿਲਣ ਲਈ ਸ਼ਿੰਗਾਰ ਕਰਨਾ ਪੈਂਦਾ, ਅਤੇ ਸ਼ਿੰਗਾਰ ਪੈਕੀਆਂ ਦੇ ਸਲਾਈਆਂ ਨੈਣੀ ਪਾਵਕਾ ਕਰ ਸ਼ਿੰਗਾਰੋ, कि परमेश्वर जी दे डर दी सलाई बनानी चाहीदी है ते उहदे प्रेम दा सुरमा पाउणा चाहीदा है। ता सुहागण जानिए लागी जां सह तरे प्यारो, ते ता सुहागण बनदी है उह ता राणी बनदी है जे उहनूं परमेश्वर जी प्रेम करन जां सह तरे प्यारो। यानी बाली क्या करे जां तन कंथ न पावे, पर अपना भी की कसूर है, परमेश्वर नू आपा नहीं पाउंदे ते वह आपा नू प्रेम नहीं करदा। यानी बाली क्या करे जां तन कंथ न पावे, करन पला करे बहु तेरे सा तन महल न पावे। विन कर्मा किश पाइए नाही जे बहु तेरा तावे, लब लोभ अहंकार की माती माया माही समानी, इन्हीं बाती सह पाइए नाही पई कामन यानी। लब लोभ अहंकार की माती माया माही समानी, महाराज जी कहते सब अहंकार दियां गल्लां हन कि असी भी मैते हाँ वो भी मैते हन, लोभ दियां गल्लां हन माया दियां गल्लां हन। इन्नी बातें सह पाईए नाही पई कामन यानी, जाए पुछो सुहागनी वाहे किन्नी बातें सह पाईए। कहिंदे असी पुछिया है उन्हां नू जिन्हां ने परमेश्वर जी नू पाया है, जाए पुछो सुहागनी वाहे किन्नी बातें सह पाईए, ते उन्हां सानू दस्या है अगो कि किस तरह वो मिलदा है। जो किश करे सो भला कर मानिए हिकमत हुक्म चुकाई, क्यों जो कुछ भी करता है वो भला करके मनना है कि ये साडा को भला है। हिकमत हुक्म चुकाई तो वो हुक्म आके अपनी सियानप खत्म कर दिए, अपने मन दी जो सियानप है अपना मन बौरा हो जाए, समझ आने लगे कि मैं बौरा हाँ, तो वह जो कुछ कर रहा है बहुत भला कर रहा है। जिन्ना चिर साडा मन सियाणा है उन्ना चिर सियाणा किसी होर दे हुक्म विच नहीं आ सकदा। जो किश करे सो भला कर मानिए हिकमत हुक्म चुकाइए, जाके प्रेम पदार्थ पाइए तो चरनी चित लाइए। सह कहे सो कीजे तन मनो दीजे ऐसा परमल लाइए। परमल हुंदा जी जो अपने बदना ते छिड़कदे हन प्राणी, अतर फुलेल एक परमल दस दे के अपने बदन दे अंदर खुशबू बहुत प्यारी उठती है जदों परमेश्वर जी नाल मेल हुंदा है, ते अंदरों जे सारी बनस्पति जिन्ने परमेश्वर जी दे फुल हन बनाए रचना विच उन्ने सारियां फुलां नू मिला के उन्हां दा अतर कढ के ते ओ उन्हां दी जो सुगंधी तैयार होवे उसनू परमल कहंदे। ते ओ परमल दस दे के अंदरों अंदरों उस परमल दी खुशबू आउंदी है। फिर सह कहे सो कीजे तन मनो दीजे ऐसा परमल लाइए, कहंदे अतर फलेल ए एहो जिहा लाउणा चाहीदा है। एव कहे सुहागनी पैणे इन्हीं बातें सह पाइए। आप गवाइए ता सह पाइए, और कैसी चतराई सह नदर कर देखे, सो दिन लेखे कामन नौ निद पाए। जिस दिनों मेहर दी नजर करके देखू, वही दिन लेखे विच है, बाकी दिन ते एवें ही गए। बाकी दिन का कुछ मतलब ही नहीं। सह नदर कर देखे, सो दिन लेखे कामन नौ निद पाए। अपने कंत प्यारी सा सुहागन, नानक सा सबराई। नानी जी जेड़े पर जेड़ी आत्मा परमेश्वर जी नूं पाउंदी है, वो ही सुहागन है, उसका ही निंगर है। इस दुनिया में कोई किसी का निंगर नहीं है। अपने कंत प्यारी सा सुहागन, नानक सा सबराई, वो ही उत्तम रानी है। ते असी चाहते हैं कि जे परमेश्वर जी नू जो पाउंदा है आपां वो करिए, ते उन्हां नू ये पाउंदा है कि सारियां ही सबराइयां बन। ऐसे रंग राती सहज की माती, एहनस पाए समाणी। ऐसे रंग राती एहो जे प्रेम विच रंगी, सहज की माती उहदे हुक्म विच आई हुई, एहनस पाए समाणी। रात दिने उहदे प्रेम विच समाई रहिंदी है। सुंदर साए सरूप विचखण, कहिए सा सियाणी। सुंदर साए सरूप, उही सुंदर है, उसदा ही रूप खूबसूरत है, उही विचखण है। विचखण तों भाव हुंदा है, आपां किसे नाल भी गल करदे हां ते जां अपने अंदर उस प्राणी नाल गल करके मिठास आउंदी है, जां फोकापन ही रहिंदा है, ते जां कुड़त्तण आउंदी है। दूसरे नाल गल करके अपने अंदर जां मिठास जां अपने अंदर नूं देखी उस वेले, जां अपने अंदर प्यार दी मिठास होएगी, जां फोकापन कुछ भी नहीं, ते जां कुड़त्तन। विचखण तो भाव स्वाद हुंदा है। ते महाराज जी कहिंदे सुंदर साए सरूप विचखण, कि उही स्वाद वाली उहदे नाल गलबात करके ही अंदर प्रेम। सुंदर साए स्वरूप विचखण, कहिए सा सियाणी। सह नदर कर देखे, सो दिन लेखे कामन नौ निद पाए। अपने कंत प्यारी सा सुहागन, नानक सा सबराई। महाराज जी इन्ने बचन करके बाले नूं कहिंदे, चल भाई बाले आपां चलीए। बेबे नानकी जी ने कहा कि प्रशादा छक के जाना। बहुत प्यार नाल प्रशादा छकाया, फिर दोवें जने वापस आ गए। उन्हां दे आउण तों बाद फिर जिन्ने जी घर विच सन, सारिया ने परमेश्वर दे ही गीत गाए। महाराज जी होना दे वचन सुन के सब कुछ भुल गया उन्होंने सब कुछ, ते परमेश्वर दे गीत गाउण लग पिया। अपने कंत प्यारी सा सुहागन, नानक सा सबराई। जो परमेश्वर जी नूं पाउंदी है, जो परमेश्वर जी नूं जिहड़ी रूह प्यारी लगदी है, उही सुहागण है। नानक सा सबराई, उही उत्तम राणी है। पराई जी नूं दस दे कि किस तरह सबराई, किस तरह बनना है पराई तो। इति महाराज जी जी चोज हैं उन्हें दे बहाने करके पर गलत आप सारे कह रहे हैं कि सबराई बनना है अपने कंत नू पौना है उदे हुकुम चाहना अपने कंत प्यारी सा सुहागी नानक सा सबराई जी नेत्र बंद करके महाराज जी उन्हों का बचन गाना है सगाई का दिन है तो उत्थे भी गा रहे हैं तो आप भी उन्हों का बचन गाना है अमृत बूंद अमृत बूंद अपना आप भुल के गुरु नानक साहब जी के चरणों च मस्त ते उन्ना दे ही उन्ना दे प्रेम विच याद न रहे होश न रहे क्या पाहा असी पढ़ांगे जी ये महाराज जी उन्हां दी पंक्ति ते फिर वारी वारी कंत प्यारी सा सुहागण नानक सा सबराई कंत प्यारी सा सुहागण नानक सा सबराई
कंत प्यारी सा सुहागण नानक सा सब राई कंत प्यारी सा सुहागण नानक सा सब राई
कंत प्यारी सा सुहागण नानक सा सब राई कंत प्यारी सा सुहागण नानक सा सबराई
कंत प्यारी सा सुहागण नानक सा सबराई कंत प्यारी सा सुहागण नानक सा सबराई कंत प्यारी सा सबराई
कंत प्यारी सा सुहागण नानक सा सबराई कंत प्यारी
कंत प्यारी सा सुहागण नानक सा सबराई कंत प्यारी सा सुहागण नानक सा सबराई
सा सबराई
अंत प्यारी सा सुहागण नानक सा सब राई अंत प्यारी सा सुहागण नानक सा सब राई
सब पक्षों के रंधावे तो वापस मुड़े सुल्तानपुर आए, चार दिन उत्थे ठहरे, फिर तलवंडी जान दिया तैयारियां कर लिया। तलवंडी जान तो पहला मर्दाना महाराज जी होना को आया, जिथे महाराज जी और बाला जी रहते सन, ते आके कहन लगा, नानक जी तू ही अपने वालों सानू वधाई दे। महाराज जी कहते, मर्दाने सानू तेरे ताई काज है एक बहुत जरूरी, तू जो भी मंगना है मंग ला। कहंदा जी कोई भला पदार्थ देओ जेड़ा लेके मेरा मन खुश हो जावे और तुहाडी कीर्ति करा और दुआवां देवां तुहानू। ਮਹਾਰਾਜ ਜੀ ਕਹਿੰਦੇ ਜੇ ਭਲਾ ਪਦਾਰਥ ਦਿੱਤਾ ਤੇ ਤੂੰ ਨਾਰਾਜ਼ ਹੋ ਜਾਏਗਾ। ਕਹਿੰਦਾ ਜੇ ਭਲਾ ਪਦਾਰਥ ਦਿਓਗੇ ਤੇ ਮੈਂ ਕਿਉਂ ਨਾਰਾਜ਼ ਹੋ ਜਾਏਗਾ। ਕਹਿੰਦੇ ਮਰਦਾਨੇ ਤੁਸੀਂ ਮਰਾਸੀ ਹੋ ਤੇ ਮਰਾਸੀ ਖਾਣ ਪਹਿਨਣ ਨੂੰ ਹੀ ਸਭ ਸੁੱਖ ਮੰਨਦੇ ਹਨ, ਇਹ ਨਹੀਂ ਡੂੰਘੀ ਸੋਚ ਨਾਲ ਨਹੀਂ ਦੇਖ ਸਕਦੇ ਕਿ ਉਹਨਾਂ ਲਈ ਭਲਾ ਕੀ ਹੈ ਨਾ ਭਲਾ ਕੀ ਹੈ। ਕਹਿੰਦੇ ਤੁਸੀਂ ਜੀ ਭਲੀ ਵਸਤੂ ਦਿਓ, ਜੇ ਤੁਹਾਡੇ ਪਾਸ ਹੈ ਤੇ ਮੈਂ ਨਾਰਾਜ਼ ਨਹੀਂ ਹੁੰਦਾ। ਕਹਿੰਦੇ ਫਿਰ ਤੈਨੂੰ ਨਿਰੰਕਾਰ ਨੇ ਤਾਰ ਦਾ ਗੁਣ ਦਿੱਤਾ ਸੀ, ਉਹ ਕਿੱਥੇ ਹੋਈ? ਕਹਿੰਦੇ ਜੀ ਜਿੱਥੇ ਤੁਸੀਂ ਧਰਿਆ ਹੋ ਉੱਥੇ ਹੀ ਹੋ। ਮਹਾਰਾਜ ਜੀ ਸੁਣ ਕੇ ਪ੍ਰਸੰਨ ਹੋਏ ਤੇ ਆਪਣੇ ਗੱਲ ਦਾ ਚੋਲਾ ਲਾ ਕੇ ਮਰਦਾਨੇ ਨੂੰ ਦਿੱਤਾ। ਤੇ ਕਿਹਾ ਮਰਦਾਨੇ ਸਾਨੂੰ ਤੇਰੇ ਨਾਲ ਬਹੁਤ ਜ਼ਰੂਰੀ ਕੰਮ ਹੈ, ਆ ਲੈ ਤੂੰ ਇਹ ਪਾਇਆ ਕਰ। ਮਰਦਾਨੇ ਨੇ ਦੇਖਿਆ ਕਿ ਨਵਾਂ ਚੋਲਾ ਹੈ, ਕੱਪੜਾ ਵੀ ਕੀਮਤੀ ਹੈ, ਖੁਸ਼ ਹੋਇਆ ਤੇ ਕਹਿੰਦਾ ਨਾਨਕ ਜੀ ਇਹ ਗੱਲ ਪਹਿਨਣ ਨੂੰ ਤੇ ਦੇ ਦਿੱਤਾ, ਹੁਣ ਕੁਛ ਖਾਣ ਨੂੰ ਵੀ ਦਿਓ। ਮਹਾਰਾਜ ਜੀ ਹੁਣ ਅੱਗੇ ਜਿੰਨੇ ਪੈਸੇ ਸੀ ਉਹਨਾਂ ਸਾਰੇ ਗੁੱਕ ਭਰ ਕੇ ਉਹਦੇ ਚੋਲੇ 'ਚ ਪਾ ਦਿੱਤਾ ਤੇ ਕਹਿੰਦੇ ਮਰਦਾਨੇ ਇੱਕ ਵਚਨ ਕਰੀਏ ਮੰਨੇਗਾ? ਕਹਿੰਦੇ ਜੀ ਜੇ ਭਲਾ ਵਚਨ ਹੋਇਆ ਤੇ ਮੰਨਾਂਗਾ। ਕਹਿੰਦੇ ਤੂੰ ਬੇਦੀਆਂ ਦਾ ਮਰਾਸੀ ਹੈ ਤੇ ਤੂੰ ਹੋਰ ਕਿਸੇ ਕੋਲੋਂ ਕਦੀ ਮੰਗੀ ਨਾ ਕੁਛ। ਕਹਿੰਦਾ ਜੀ ਜੇ ਗੱਲਾਂ ਗੱਲਾਂ ਵਿੱਚ ਕੋਈ ਦੇ ਦੇਵੇ ਫਿਰ ਲੈਣਾ ਕਿੰਨੇ? ਕਹਿੰਦੇ ਨਹੀਂ ਤੂੰ ਲੈਣ ਦੀਆਂ ਗੱਲਾਂ ਹੀ ਨਾ ਕਰਿਆ ਕਰ। ਕਹਿੰਦਾ ਅੱਛਾ ਫਿਰ ਜੇ ਤੁਸੀਂ ਮੇਰੀ ਸਾਰ ਰੱਖੋਗੇ ਤੇ ਫਿਰ ਨਹੀਂ ਕਿਸੇ ਹੋਰ ਕੋਲੋਂ ਮੰਗਦਾ। ਮਹਾਰਾਜ ਜੀ ਕਹਿੰਦੇ ਕਰਤਾਰ ਸਾਰਿਆਂ ਦੀ ਸਾਰ ਲੈਂਦਾ, ਆਪਾਂ ਕਰਤਾਰ ਕੋਲੋਂ ਹੀ ਮੰਗਣਾ, ਹੋਰ ਕਿਸੇ ਅੱਗੇ ਹੱਥ ਨਹੀਂ ਫੈਲਾਉਣੇ। ਤੇ ਇਸ ਤਰ੍ਹਾਂ ਮਰਦਾਨੇ ਨੂੰ ਖੁਸ਼ ਕਰਕੇ ਤਲਵੰਡੀ ਨੂੰ ਤੋਰਿਆ ਤੇ ਮਹਿਤਾ ਕਾਲੂ ਜੀ, ਭਾਈ ਲਾਲੂ ਜੀ ਤੇ ਮਹਾਰਾਜ ਜੀ ਉਹਨਾਂ ਦੇ ਚਾਚਾ ਜੀ ਭਾਈ ਲਾਲੂ ਜੀ, ਨਾਨਾ ਨਾਨੀ ਮਾਮਾ ਜੀ ਸਾਰੇ ਮਿਲ ਕੇ ਗਏ। ਸਾਰਿਆਂ ਨੇ ਬਹੁਤ ਪ੍ਰੇਮ ਕੀਤਾ ਤੇ ਮਹਾਰਾਜ ਜੀ ਕਹਿੰਦੇ ਪਿਤਾ ਜੀ ਰਾਏ ਬੁਲਾਰ ਨੂੰ ਸਾਡੀ ਨਮਸਕਾਰ ਕਰਨੀ, ਰਾਏ ਬੁਲਾਰ ਨੂੰ ਸਾਡੀ ਨਮਸਕਾਰ ਕਰ। ਮਹਿਤਾ ਕਾਲੂ ਜੀ ਕਹਿੰਦੇ ਭਲਾ ਬੇਟੇ ਮੈਂ ਆਪ ਜਾ ਕੇ ਤੇਰੀ ਨਮਸਕਾਰ ਉਸਨੂੰ ਦੇਵਾਂਗਾ। ਹੁਣ ਇੱਧਰ ਸੁਲਤਾਨਪੁਰ ਵਿੱਚ ਮਹਾਰਾਜ ਜੀ ਉਸੇ ਤਰ੍ਹਾਂ ਵਰਤ ਰਹੇ ਹਨ। ਕੋਈ ਹਿੰਦੂ ਆਉਂਦਾ ਹੈ, ਕੋਈ ਮੁਸਲਮਾਨ ਆਉਂਦਾ ਹੈ, ਉਹਨਾਂ ਲਈ ਕੋਈ ਫਰਕ ਨਹੀਂ ਹੈ। ਜਿਸ ਨੂੰ ਵੀ ਕੋਈ ਜ਼ਰੂਰਤ ਹੈ ਉਸਨੂੰ ਉਹੀ ਕੁਛ ਦਿੰਦੇ, ਫਕੀਰਾਂ ਨੂੰ ਕੱਪੜਾ ਦਿੰਦੇ, ਪੈਸੇ ਦਿੰਦੇ ਅਤੇ ਸਾਰੇ ਲੋਕ ਇਹੀ ਗੱਲਾਂ ਕਰਦੇ ਕਿ ਇਹ ਨਵਾਬ ਦਾ ਸਭ ਕੁਛ ਲੁਟਾਈ ਜਾਂਦਾ ਹੈ, ਫਕੀਰਾਂ ਦੀ ਪੀੜ ਲੱਗੀ ਰਹਿੰਦੀ ਹੈ, ਇਹਨੇ ਕਿਸੇ ਦਿਨ ਕਿਸੇ ਫਕੀਰ ਨਾਲ ਤੁਰ ਜਾਣਾ ਹੈ ਅਤੇ ਬਾਅਦ ਵਿੱਚ ਜੈ ਰਾਮ ਨੂੰ ਸਾਰਾ ਪੁਆੜਾ ਪਹਿਨਣਾ ਹੈ ਅਤੇ ਸਾਰੇ ਭਾਈਆ ਜੈ ਰਾਮ ਨੂੰ ਜਾ ਕੇ ਆਖਦੇ ਕਿ ਤੂੰ ਕਿਸ ਤਰ੍ਹਾਂ ਤੈਨੂੰ ਕਿਸ ਤਰ੍ਹਾਂ ਨੀਂਦ ਆਉਂਦੀ ਹੋਏਗੀ ਕਿ ਨਾਨਕ ਤਾਂ ਸਭ ਕੁਛ ਲੁਟਾ ਰਿਹਾ ਹੈ ਅਤੇ ਜਦੋਂ ਲੇਖਾ ਹੋਇਆ ਤੇ ਤੈਨੂੰ ਦੇਣਾ ਪੈਣਾ ਹੈ ਸਭ ਕੁਛ। ਜੈ ਰਾਮ ਜੀ ਨੂੰ ਯਾਦ ਹੈ ਕਿ ਪਿਛਲੀ ਵਾਰ ਮਹਾਰਾਜ ਜੀ ਜਾਣ ਨੂੰ ਤਿਆਰ ਹੋ ਗਏ ਸਨ ਸੋ ਡਰਦਾ ਮਹਾਰਾਜ ਜੀ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਪਰ ਉਦਾਸ ਰਹਿੰਦਾ ਹੈ ਬਹੁਤ ਬਹੁਤ ਚਿੰਤਾ ਵਿੱਚ ਰਹਿੰਦਾ ਹੈ ਕਿ ਜਿਸ ਦਿਨ ਲੇਖਾ ਹੋਇਆ ਪਤਾ ਨਹੀਂ ਕੀ ਹੋਣਾ ਹੈ। ਇੱਕ ਦਿਨ ਸ਼ਹਿਰ ਦੇ ਕੁਛ ਪਤਵੰਤ ਲੋਕ ਭਾਈ ਅਜੈ ਰਾਮ ਜੀ ਦੇ ਘਰ ਗਏ। ਬੇਬੇ ਨਾਨਕੀ ਜੀ ਉਸ ਵਕਤ ਘਰ ਨਹੀਂ ਸਨ ਅਤੇ ਜਾ ਕੇ ਜੈ ਰਾਮ ਜੀ ਨੂੰ ਕਹਿੰਦੇ ਕਿ ਸਾਨੂੰ ਤੇਰਾ ਬਹੁਤ ਫਿਕਰ ਹੈ ਕਿ ਨਾਨਕ ਲਈ ਤਾਂ ਲੱਖ ਵੀ ਕੱਖ ਵਰਗਾ ਹੈ ਉਹ ਇਸ ਤਰ੍ਹਾਂ ਉਡਾਈ ਜਾਂਦਾ ਹੈ ਸਭ ਕੁਛ ਅਤੇ ਤੂੰ ਕਿਸ ਤਰ੍ਹਾਂ ਭਰੇਂਗਾ। ਉਸਨੇ ਤਾਂ ਬਿਨਾਂ ਦੱਸਿਆ ਹੀ ਕਿਸੇ ਦਿਨ ਸਾਧਨ ਨਾਲ ਨਿਕਲ ਜਾਣਾ ਹੈ। ਜੈ ਰਾਮ ਜੀ ਬਹੁਤ ਵਿਚਾਰ ਵਿੱਚ ਹਨ। ਬੇਬੇ ਨਾਨਕੀ ਜੀ ਆਏ ਦੇਖਦੇ ਹਨ ਕਿ ਜੈ ਰਾਮ ਬਹੁਤ ਹੀ ਫਿਕਰ ਕਰ ਰਿਹਾ ਹੈ ਪੁੱਛਦੇ ਹਨ ਪਰ ਦੱਸਦੇ ਕੁਛ ਨਹੀਂ। ਜੈ ਰਾਮ ਫਿਰ ਦਾਸੀ ਤੁਲਸਾ ਨੇ ਦੱਸਿਆ ਕਿ ਬੇਬੇ ਜੀ ਇਸ ਤਰ੍ਹਾਂ ਅੱਜ ਵੀ ਲੋਕ ਆਏ ਸੀ ਅਤੇ ਇਹਨਾਂ ਨੂੰ ਰੋਜ਼ ਹੀ ਕਹਿੰਦੇ ਰਹਿੰਦੇ ਕਿ ਨਾਨਕ ਨੇ ਸਭ ਕੁਛ ਲੁਟਾ ਦਿੱਤਾ ਹੈ। ਬੇਬੇ ਨਾਨਕੀ ਜੀ ਕਹਿੰਦੇ ਜੀ ਤੁਸੀਂ ਫਿਕਰ ਨਾ ਕਰੋ, ਦੁਨੀਆਂ ਦੀਆਂ ਗੱਲਾਂ ਵਿੱਚ ਨਾ ਆਓ। ਨਾਨਕ ਜੀ ਨੂੰ ਮੈਂ ਜਾਣਦੀ ਹਾਂ, ਤੁਸੀਂ ਅੱਗੇ ਆਪ ਵੀ ਲੇਖਾ ਕਰਵਾ ਕੇ ਦੇਖਿਆ ਹੈ, ਯਕੀਨ ਰੱਖੋ, ਭਰੋਸਾ ਰੱਖੋ। ਪਰ ਭਰੋਸਾ ਅੰਦਰ ਆ ਨਹੀਂ ਰਿਹਾ ਜੈ ਰਾਮ ਜੀ ਦੇ, ਕਿਉਂਕਿ ਇੰਨੇ ਲੋਕਾਂ ਨੇ ਆ ਕੇ ਦੱਸਿਆ, ਇੰਨੇ ਲੋਕ ਆ ਕੇ ਆਖਣ ਤੇ ਭਰੋਸੇ ਵਾਲਾ ਵੀ ਡੋਲ ਜਾਂਦਾ ਹੈ। ਫਿਰ ਇੱਕ ਦਿਨ ਮਹਾਰਾਜ ਜੀ ਆਪ ਹੀ ਬੇਬੇ ਨਾਨਕੀ ਅਤੇ ਭਾਈ ਅਜੈ ਰਾਮ ਜੀ ਦੇ ਘਰ ਆ ਗਏ ਅਤੇ ਕਹਿੰਦੇ ਭਾਈ ਅਜੀ ਨਵਾਬ ਨੂੰ ਆਖ ਕੇ ਮੋਦੀਖਾਨੇ ਦਾ ਲੇਖਾ ਕਰਵਾਓ, ਬਹੁਤ ਦਿਨ ਹੋ ਗਏ ਲੇਖਾ ਕੀਤਿਆਂ। ਜੈ ਰਾਮ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਕਿ ਮੈਨੂੰ ਕਹਿਣਾ ਨਹੀਂ ਪਿਆ। ਉਸੇ ਵੇਲੇ ਨਵਾਬ ਦੌਲਤ ਖਾਂ ਕੋਲ ਗਿਆ ਅਤੇ ਬੇਨਤੀ ਕੀਤੀ ਜੀ ਕਿ ਮੋਦੀ ਆਖਦਾ ਹੈ ਮੋਦੀਖਾਨੇ ਦਾ ਲੇਖਾ ਹੋਣਾ ਚਾਹੀਦਾ ਹੈ, ਬਹੁਤ ਦਿਨਾਂ ਤੋਂ ਲੇਖਾ ਹੋਣ ਵਾਲਾ ਹੈ। ਨਵਾਬ ਨੇ ਕਿਹਾ ਕਿ ਮੋਦੀ ਨੂੰ ਬੁਲਾਓ ਔਰ ਜਾਦੋ ਰਾਏ ਮੁਨਸ਼ੀ ਨੂੰ ਬੁਲਾਓ। ਮਹਾਰਾਜ ਜੀ ਚਲੇ ਗਏ ਨਵਾਬ ਦੇ ਕੋਲ, ਜਾ ਕੇ ਸਲਾਮ ਕੀਤੀ। ਨਵਾਬ ਕਹਿੰਦਾ ਮੋਦੀ ਤੇਰਾ ਨਾਮ ਕਿਆ ਹੈ? ਕਹਿੰਦਾ ਜੀ ਨਾਮ ਨਾਨਕ ਹੈ, ਲੋਕ ਨਾਨਕ ਨਿਰੰਕਾਰੀ ਆਖਦੇ ਹਨ। दौलत खां कहंदा रे जयराम इसने क्या कहा है समझ नहीं आई। जयराम कहंदा जी ये कहंदा है कि जेड़ा जिसका कोई रंग नहीं रूप नहीं रेखा नहीं चित्र नहीं वर्ण नहीं जात नहीं मात नहीं पिता नहीं जिसनों सारे वेद कुतेब कुरान नेत नेत कहते हैं कि मैं उस परमेश्वर जी का बंदा हाँ मैं उस परमेश्वर जी की सिफत करने वाला हाँ। नवाब दे अंदर मशकरी उठी तो हसया कहंदा अरे जब इसका मुंह पड़ गया परिवार में तो ये निरंकारी नहीं रहेगा फिर नानक ही रह जाएगा। तो महाराज जी कहंदे नवाब साहब जिन्हां दे अंदर परमेश्वर जी ले पूर्ण प्रेम नहीं हुंदा सिर्फ ओही बदलते हैं जिन्हां दे अंदर पूर्ण प्रेम हुंदा है उहदे लई उन्हां ते किसी चीज का असर नहीं हो सकता। फिर नवाब ने होर पासे गल तोरी कहंदा मैं बहुत लोगों को सुनिया है कि तू मोदी खाना लुटाउंदा रहिंदा है तू जानदा नहीं मैनू तू नवा नवा आया है मेरा नाम नवाब दौलत खां लोधी है। महाराज जी कहंदे नवाब साहब तुसी लेखा लो असी किसी का हक नहीं लुटाउंदे जे लुटाउंदे होवांगे तो अपना अपना खजाना ही लुटाउंदे। ये सुन के नवाब नूं थोड़ा रोह आया कहन लगा अरे जयराम ये मोदी कैसे बोलता है जी सच बोलता ये किसी का हक नहीं लुटाउंदा तो तुसी लेखा लो। जादो राय मुंशी नूं बुला के हदायत कीती कि चंगी तरह लेखा करना है। जादो राय भी बहुत खुश है क्योंकि महाराज जी बाकी सारे नूं वंडदे सी सब कुछ पर ये जो जादो राय होनी सी जां मुंशी सी इन्हां नूं कुछ नहीं सी दिंदे। ये चाहुंदे सी कि सानूं वड्डी देवे इन्हां नूं कुछ देंदे नहीं सन ते ये लोग जाके नवाब कोल शिकायत करदे सन कि वो सब कुछ लुटाई जांदे। जादू राय कहंदा अरे नानक इत्थे बैठ जा पाई पाई का हिसाब लूंगा और जितने पैसे निकले जब तक देगा नहीं उठने नूं नहीं दूंगा जहां से। महाराज जी कहंदे तू हिसाब कर पांच दिन हिसाब करता रहा जादू राय एक एक पाई का हिसाब किया और कई बार हिसाब किया कि ये हिसाब ठीक नहीं आ रहा। हर बारी महाराज जी होने के वादे निकलन 321 रुपए। जादू राय ने बहुत कोशिश की पर सच और परमेश्वर दे अगे किसी दी पेश नहीं जाती। जयराम जी नवाब नूं कहंदे जी लेखा हो गया है तुसी जादू राय नूं पुछो। नवाब ने मुंशी नूं बुला के पुछिया कहंदा जी 321 रुपए नानक दे निकलते हैं सरकार वाल। नवाब कहंदा नानक दे निकलते हैं सरकार वाल कि सरकार दे निकलते हैं नानक वाल। कहंदा जी सरकार वाल निकलते हैं नानक। नवाब ने उस वेले ਖਜ਼ਾਨਚੀ ਭਵਾਨੀ ਦਾਸ ਨੂੰ ਬੁਲਾਇਆ ਅਤੇ ਕਿਹਾ ਕਿ ਨਾਨਕ ਜੀ ਦੇ 321 ਰੁਪਏ ਇਹਨਾਂ ਨੂੰ ਦਿਓ ਅਤੇ ਜਾਦੂ ਰਾਏ ਨੂੰ ਨਾਲ ਨਾਰਾਜ਼ ਹੋਇਆ ਨਵਾਬ ਕਿ ਤੂੰ ਕਿੰਨੀ ਵਾਰ ਆ ਕੇ ਕਿਹਾ ਸੀ ਕਿ ਨਾਨਕ ਸਭ ਕੁਛ ਲੁਟਾਈ ਜਾਂਦਾ ਹੈ ਅਤੇ ਹੋਰਨਾਂ ਵੀ ਕਿੰਨੇ ਲੋਕਾਂ ਕੋਲੋਂ ਅਖਵਾਇਆ ਪਰ ਜਦੋਂ ਲੇਖਾ ਕਰਦੇ ਹੋ ਉਦੋਂ ਉਸਦਾ ਹੀ ਵਾਧਾ ਨਿਕਲਦਾ ਹੈ ਭਾਈ ਅਜੈ ਰਾਮ ਵੀ ਖੁਸ਼ ਹੋਇਆ ਦੇਖ ਕੇ ਕਿ ਮਹਾਰਾਜ ਜੀ ਦਾ ਵਾਧਾ ਨਿਕਲਿਆ ਹੈ ਖੁਸ਼ੀ ਖੁਸ਼ੀ ਕਰ ਗਿਆ ਜਾ ਕੇ ਬੇਬੇ ਨਾਨਕੀ ਜੀ ਨੂੰ ਦੱਸਿਆ ਬੇਬੇ ਨਾਨਕੀ ਕਹਿੰਦੀ ਹੁਣ ਤੱਕ ਰਾਏ ਬੁਲਾਰ ਹੀ ਹੈ ਜਿਸਦਾ ਪੂਰਾ ਸਿਦਕ ਹੈ ਨਾਨਕ ਜੀ ਤੇ ਹੋਰ ਸਾਰਿਆਂ ਦੇ ਸਿਦਕ ਡੋਲ ਜਾਂਦੇ ਇੱਕ ਰਾਏ ਬੁਲਾਰ ਦਾ ਸਿਦਕ ਨਹੀਂ ਡੋਲਦਾ ਉਹ ਜ਼ਰੂਰ ਨਾਨਕ ਜੀ ਤੋਂ ਬਹੁਤ ਵਰਸਾਇਆ ਜਾਏਗਾ ਜੈਰਾਮ ਕਹਿੰਦਾ ਮੈਨੂੰ ਜਾਪਦਾ ਹੈ ਇਕੱਲਾ ਰਾਏ ਬੁਲਾਰ ਵੀ ਨਹੀਂ ਬਹੁਤ ਦੁਨੀਆ ਵਰਸਾਈ ਜਾਏਗੀ ਇੱਕ ਵਾਰ ਲੇਖਾ ਹੋਰ ਹੋਣਾ ਹੈ ਫਿਰ ਮਹਾਰਾਜ ਜੀ ਹੋਣਾ ਛੱਡ ਦੇਣੀ ਹੈ ਇਹ ਕਿਰਤ ਅਤੇ ਉਸ ਵਿੱਚ ਸਰਕਾਰ ਦੇ ਮੁਲਾਜ਼ਮਾਂ ਨੇ ਧੋਖਾ ਕਰਨਾ ਹੈ ਮਹਾਰਾਜ ਜੀ ਹੋਣਾ ਨਾਲ ਪਰ ਜਿੱਤ ਸੱਚ ਦੀ ਹੋਣੀ ਹੈ ਇਹਨਾਂ ਨੂੰ ਚੰਗਾ ਕਿਉਂ ਨਹੀਂ ਲੱਗਦਾ ਕਿਉਂਕਿ ਮਹਾਰਾਜ ਜੀ ਕਿਸੇ ਕੋਲੋਂ ਕੁਛ ਲੈਂਦੇ ਨਹੀਂ ਕਿਸੇ ਦਾ ਕੁਛ ਬੁਰਾ ਨਹੀਂ ਕਰਦੇ ਹਰ ਇੱਕ ਦਾ ਭਲਾ ਕਰ ਰਹੇ ਪਰ ਦੁਨੀਆ ਨੂੰ ਚੰਗਾ ਕਿਉਂ ਨਹੀਂ ਲੱਗਦਾ ਚੰਗਾ ਇਸ ਕਰਕੇ ਨਹੀਂ ਲੱਗਦਾ ਕਿ ਦੁਨੀਆ ਚਾਹੁੰਦੀ ਹੈ ਮੇਰਾ ਜਸ ਹੋਵੇ ਜਦੋਂ ਹੋਰ ਕਿਸੇ ਦਾ ਜਸ ਹੁੰਦਾ ਦੇਖਦੇ ਹਨ ਤਾਂ ਜਰਿਆ ਨਹੀਂ ਜਾਂਦਾ ਜਿਹੜੇ ਲੋਕ ਜਾ ਕੇ ਭਾਈ ਅਜੈ ਰਾਮ ਜੀ ਕੋਲ ਸ਼ਿਕਾਇਤ ਕਰਦੇ ਸਨ ਬਹੁਤਿਆਂ ਨੇ ਤਾਂ ਕਦੀ ਜੈ ਰਾਮ ਜੀ ਨੂੰ ਪਹਿਲਾਂ ਦੇਖਿਆ ਹੀ ਨਹੀਂ ਸੀ ਪਰ ਹੁਣ ਉਹ ਜੈ ਰਾਮ ਜੀ ਦੇ ਬਹੁਤ ਖੈਰ ਖਾ ਹੋ ਗਏ ਹਨ ਕਿਉਂਕਿ ਮਹਾਰਾਜ ਜੀ ਹੁਣਾਂ ਦਾ ਜਸ ਹੁੰਦਾ ਸੁਣਿਆ ਨਹੀਂ ਜਾਂਦਾ ਆਪਣਾ ਜਸ ਹੋਵੇ ਤੇ ਕੰਨ ਗਾਂ ਹੋ ਕੇ ਸੁਣ ਪਰ ਕਿਸੇ ਦਾ ਜਸ ਜਿਹਦੇ ਤੇ ਬਖਸ਼ਿਸ਼ ਹੋਵੇ ਉਹੀ ਸੁਣ ਸਕਦਾ ਹੈ ਤੇ ਮਹਾਰਾਜ ਜੀ ਇੱਕ ਆਮ ਕਰਕੇ ਇਹ ਉਪਦੇਸ਼ ਦਿੰਦੇ ਹੁੰਦੇ ਸਨ ਕਿ ਸਾਰਿਆਂ ਨਾਲ ਮਿੱਤਰਤਾ ਭਾਵ ਰੱਖਣੀ ਚਾਹੀਦੀ ਹੈ ਸਾਰੇ ਸੰਸਾਰ ਨਾਲ ਅਤੇ ਜਦੋਂ ਵੀ ਕਿਸੇ ਦਾ ਸੁਣੋ ਕਿ ਭਲਾ ਹੋਇਆ ਹੈ ਜਾਂ ਉਸਦਾ ਚੰਗਾ ਕੰਮ ਹੋਇਆ ਹੈ ਉਸਦਾ ਜਸ ਹੁੰਦਾ ਹੈ ਅਤੇ ਜਿਸ ਤਰ੍ਹਾਂ ਤੁਹਾਡੇ ਕਿਸੇ ਬਹੁਤ ਗੂੜੇ ਮਿੱਤਰ ਦੀ ਤੁਸੀਂ ਚੜ੍ਹਦੀ ਕਲਾ ਸੁਣ ਕੇ ਖੁਸ਼ ਹੁੰਦੇ ਇਸੇ ਤਰ੍ਹਾਂ ਤੁਹਾਨੂੰ ਚਾਅ ਚੜ੍ਹੇ ਸਾਰੀ ਦੁਨੀਆ ਲਈ ਸਾਰਿਆਂ ਨਾਲ ਹੀ ਇਸ ਤਰ੍ਹਾਂ ਦਾ ਅੰਦਰੋਂ ਵਰਤਾ ਰੱਖਣਾ ਜੇ ਆਪਾਂ ਆਪਣੇ 'ਤੇ ਨਿਗਾਹ ਰੱਖਣੀ ਹੈ ਕਿ ਆਪਣੇ ਵਿੱਚ ਮਹਾਰਾਜ ਦੀ ਮਿਹਰ ਕਰਕੇ ਉਹ ਗੁਣ ਪਾਉਣ ਜੋ ਉਪਦੇਸ਼ ਦਿੰਦੇ ਹਨ ਕਿ ਇਸ ਤਰ੍ਹਾਂ ਰਹਿਣਾ ਹੈ ਇਸ ਤਰ੍ਹਾਂ ਕਰਨਾ ਆਪਣੇ ਮਨਾਂ ਨੂੰ ਨਿੰਦਿਆ ਭਲੀ ਲੱਗਦੀ ਹੈ ਦੋ ਕਾਰਨਾਂ ਕਰਕੇ ਇੱਕ ਤਾਂ ਨਿੰਦਿਆ ਕਰਨ ਨਾਲ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਆਦਮੀ ਨਾਲੋਂ ਚੰਗਾ ਹਾਂ ਜਿਸ ਦੀ ਨਿੰਦਿਆ ਕਰਦੇ ਹਾਂ ਆਪਾਂ, ਆਪਣੇ ਮਨ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਉਹਦੇ ਨਾਲੋਂ ਚੰਗਾ ਹਾਂ ਅਤੇ ਮਨ ਖੁਸ਼ ਹੁੰਦਾ ਹੈ। ਅਤੇ ਦੂਸਰਾ, ਕਿਸੇ ਦਾ ਜਸ ਕਰਨਾ ਬਹੁਤ ਔਖਾ ਹੈ, ਕਿਸੇ ਦੀ ਨਿੰਦਿਆ ਕਰਨੀ ਬਹੁਤ ਸੌਖੀ, ਕਿਸੇ ਨੂੰ ਗੋਡੀ ਦੇਣੀ, ਪਾਣੀ ਦੇਣੀ, ਪਾਣੀ ਦੇਣਾ, ਖਾਦ ਦੇਣੀ, ਉਸਦੀ ਰਾਖੀ ਕਰਨੀ ਬਹੁਤ ਔਖੀ ਹੈ, ਪਰ ਉਸਨੂੰ ਕੱਟ ਦੇਣਾ ਬਹੁਤ ਸੌਖਾ ਹੈ। ਅਤੇ ਮਹਾਰਾਜ ਜੀ, ਇਹਨਾਂ ਲੋਕਾਂ ਨੂੰ ਨਵਾਬ ਨਾਲ ਕੁਛ ਨਹੀਂ ਹੈ, ਇਹ ਨਹੀਂ ਕਿ ਨਵਾਬ ਨਾਲ ਹੈ ਕਿ ਨਵਾਬ ਦਾ ਮੋਦੀਖਾਨਾ ਲੁਟਾਇਆ ਜਾ ਰਿਹਾ, ਨਹੀਂ, ਸਿਰਫ ਕਿਸੇ ਦਾ ਜਸ ਹੋ ਰਿਹਾ ਹੈ, ਉਹ ਨਹੀਂ ਸੁਣ ਸਕਦੇ। ਆਪਾਂ ਉਹਦੇ ਅੱਗੇ ਅਰਦਾਸਾਂ ਕਰਨੀਆਂ ਹਨ ਕਿ ਮਹਾਰਾਜ ਜੀ, ਸਾਡੇ ਕੋਲੋਂ ਕਿਸੇ ਦੀ ਨਿੰਦਿਆ ਨਾ ਕਰਾਏ, ਸਾਡੇ ਅੰਦਰ ਇਸ ਤਰ੍ਹਾਂ ਦਾ ਭਾਵ ਰੱਖੀ ਕਿ ਅਸੀਂ ਸਾਰਿਆਂ ਤੋਂ ਹੀਣੇ ਹਾਂ, ਸਾਰਿਆਂ ਤੋਂ ਨਿਤਾਣੇ ਹਾਂ, ਸਾਰਿਆਂ ਤੋਂ ਨਿਮਾਣੇ ਹਾਂ, ਸਭ ਤੋਂ ਮੂਰਖ ਹਾਂ। ਮਹਾਰਾਜ ਜੀ ਭਲੇ ਕੰਮ ਕਰ ਰਹੇ ਹਨ, ਸਾਰਿਆਂ ਦਾ ਭਲਾ ਕਰ ਰਹੇ ਹਨ, ਪਰ ਦੁਨੀਆਂ ਵਾਲਿਆਂ ਨੂੰ ਭਲਾਈ ਵੀ ਚੰਗੀ ਨਹੀਂ ਹੈ।